ਦੀ ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
Thank you. ਪਿਆਰੇ ਅਜ਼ੀਜ਼ੋ, ਅੱਜ ਦੇ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਬਾਈਬਲ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਦੀ ਵਿਵਸਥਾ ਸਾਰ ਦੀ ਪੋਥੀ ਦੇ 13 ਅਤੇ 14 ਅਧਿਆਇਆਂ ਦਾ ਅਧਿਐਨ ਕਰਨ ਲਈ ਆਪ ਦੇ ਭਾਈ ਵੱਲੋਂ ਆਪ ਦਾ ਸਵਾਗਤ ਹੈ। ਅਸੀਂ ਸ਼ੁਰੂਆਤ ਕਰਦੇ ਹਾਂ 13 ਅਧਿਆਇ ਨਾਲ। ਇਸ ਅਧਿਆਇ ਦਾ ਮੁੱਖ ਵਿਸ਼ਾ ਝੂਠੇ ਨਵੀਆਂ ਦੀ ਪਰਖ ਅਤੇ ਉਹਨਾਂ ਦੇ ਵਿਰੁੱਧ ਚੇਤਾਵਨੀ ਹੈ। ਇਸੇ ਕਰਕੇ ਇਹ ਅਧਿਆਇ ਬਹੁਤ ਮਹੱਤਵਪੂਰਨ ਵੀ ਹੈ। 13 ਅਧਿਆਇ ਉਸਦੀਆਂ 1 ਤੋਂ ਲੈ ਕੇ 9 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਜੇ ਤੁਹਾਡੇ ਵਿੱਚ ਕੋਈ ਨਵੀ ਅਥਵਾ ਸੁਪਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਅਥਵਾ ਅਸਰਚ ਕੰਮ ਵਿਖਾਵੇ ਅਤੇ ਉਹ ਨਿਸ਼ਾਨ ਅਥਵਾ ਅਸਚਰਜ ਕੰਮ ਪੂਰਾ ਹੋ ਜਾਵੇ ਜਿਹਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਕਿ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਣਦਾ ਸੀ ਅਤੇ ਉਹਨਾਂ ਦੀ ਪੂਜਾ ਕਰੀਏ, ਤਾਂ ਤੁਸੀਂ ਉਸ ਨਵੀਂ ਅਥਵਾ ਸੁਪਨਾ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਰਖਦਾ ਹੈ ਕਿ ਉਹ ਜਾਣੇ ਭਈ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਮਗਰ ਚੱਲਿਓ, ਉਸ ਤੋਂ ਡਰਿਓ, ਉਸਦੇ ਹੁਕਮਾਂ ਦੀ ਪਾਲਣਾ ਕਰਿਓ, ਉਸਦੀ ਆਵਾਜ਼ ਨੂੰ ਸੁਣਿਓ, ਉਸਦੀ ਉਪਾਸਨਾ ਕਰਿਓ ਅਤੇ ਉਸਦੇ ਨਾਲ ਲੱਗੇ ਰਹੋ, ਅਤੇ ਉਹ ਨਵੀਂ ਅਥਵਾ ਸੁਪਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ, ਕਿਉਂ ਜੋ ਉਸਨੇ ਬੋਲ ਕੇ ਤੁਹਾਨੂੰ ਯਹੋਵਾ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਕੁਰਾਹੇ ਪਾਇਆ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਹਦਾ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਚੱਲਣ ਦਾ ਹੁਕਮ ਦਿੱਤਾ ਸੀ ਕੁਰਾਹੇ ਪਾਇਆ ਚਾਹੁੰਦਾ ਹੈ। ਇਉਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ। ਜੇ ਤੁਹਾਡਾ ਸਕਾ ਭਰਾ ਜਾਂ ਤੁਹਾਡਾ ਪੁੱਤਰ ਜਾਂ ਤੁਹਾਡੀ ਧੀ ਜਾਂ ਤੁਹਾਡੀ ਪ੍ਰੀਤਮਾ ਜਾਂ ਤੁਹਾਡਾ ਜਾਨੀ ਦੋਸਤ ਤੁਹਾਨੂੰ ਗੁੱਝੇ ਗੁੱਝੇ ਇਹ ਆ ਕੇ ਫੁਸਲਾਵੇ ਭਈ ਅਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਉਹਨਾਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸੋ, ਅਰਥਾਤ ਪਰਾਈਆਂ ਕੌਮਾਂ ਦੇ ਦੇਵਤਿਆਂ ਤੋਂ ਜਿਹੜੇ ਤੁਹਾਡੇ ਆਲੇ ਦੁਆਲੇ ਅਤੇ ਦੂਰ ਨੇੜੇ ਧਰਤੀ ਦੇ ਇੱਕ ਸਿਰੇ ਤੋਂ ਧਰਤੀ ਦੇ ਦੂਸਰੇ ਸਿਰੇ ਤੀਕ ਹਨ, ਤਾਂ ਤੁਸੀਂ ਹਾਮੀ ਨਾ ਭਰੋ, ਨਾ ਉਸਦੀ ਸੁਣੋ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸਨੂੰ ਮਾਫ਼ ਕਰੋ, ਨਾ ਉਸਨੂੰ ਲੁਕਾਓ, ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟੋ। ਉਸਦੇ ਮਾਰਨ ਉੱਤੇ ਤੇਰਾ ਹੱਥ ਪਹਿਲ ਕਰੇ ਅਤੇ ਉਸਦੇ ਮਗਰੋਂ ਸਾਰੀ ਪਰਜਾ ਦੇ ਹੱਥ। ਇਸੇ ਪੋਥੀ ਵਿੱਚ ਅੱਜ ਕੱਲ੍ਹ ਵਾਸਤੇ ਇੱਕ ਢੁਕਵਾਂ ਅਧਿਆਇ ਹੈ। ਲੋਕ ਮੈਥੋਂ ਇਸ ਬਾਰੇ ਸਪਸ਼ਟ ਰੂਪ ਵਿੱਚ ਜਾਣਨਾ ਚਾਹੁੰਦੇ ਹਨ ਕਿ ਝੂਠੇ ਨਵੀਂ ਠੀਕ ਇਸ ਸਮੇਂ ਹਨ। ਉਹ ਕਈ ਲੋਕਾਂ ਦੇ ਮੀਟਿੰਗਾਂ ਵਿੱਚ ਚੰਗੇ ਕੀਤੇ ਜਾਣ ਬਾਰੇ ਵੀ ਵਿਆਖਿਆ ਭਾਲਦੇ ਹਨ, ਪਰ ਮੈਂ ਇਸ ਨੂੰ ਸਮਝਣ ਯੋਗ ਨਹੀਂ ਬਣਾਉਂਦਾ। ਹੋ ਸਕਦਾ ਹੈ ਕੁਝ ਘਟਨਾਵਾਂ ਕੁਦਰਤੀ ਵਿਆਖਿਆ ਦੇ ਤੌਰ 'ਤੇ ਸਮਝੀਆਂ ਜਾਣ, ਪਰ ਜੇਕਰ ਕੁਝ ਅਸੁਭਾਵਿਕ ਵੀ ਸਥਾਪਿਤ ਕੀਤਾ ਜਾਵੇ ਤਾਂ ਵੀ ਪਰਮੇਸ਼ੁਰ ਇਸ ਬਾਰੇ ਚੇਤਾਵਨੀ ਦਿੰਦਾ ਹੈ ਕਿ ਇਹ ਵੀ ਝੂਠੇ ਨਵੀਆਂ ਰਾਹੀਂ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਉੱਤੇ ਧਿਆਨ ਦੇਣਾ ਸਾਡੇ ਲਈ ਠੀਕ ਹੈ। ਪਰਮੇਸ਼ੁਰ ਆਖਦਾ ਹੈ ਕਿ ਜਦੋਂ ਕੋਈ ਨਵੀਂ ਤੁਹਾਡੇ ਕੋਲ ਆਵੇ, ਕੁਝ ਚਿੰਨ ਦਿਖਾਵੇ ਜੋ ਕਿ ਪੂਰੇ ਵੀ ਉਤਰਨ, ਤਾਂ ਵੀ ਸਾਨੂੰ ਉਸ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜੇਕਰ ਉਹ ਮਸੀਹੀ ਵਿਸ਼ਵਾਸ ਦੀਆਂ ਮਹਾਨ ਸੱਚਾਈਆਂ ਤੋਂ ਇਨਕਾਰ ਕਰੇ, ਇਸੇ ਹੀ ਮਹਾਨ ਸਿਧਾਂਤ ਬਾਰੇ ਇੱਥੇ ਦੱਸਿਆ ਗਿਆ ਹੈ। ਇਹ ਬਹੁਤ ਮਹੱਤਵਪੂਰਨ ਹੈ। ਇਹੋ ਜਿਹਾ ਹਰ ਝੂਠਾ ਨਵੀਂ ਪੱਥਰ ਮਾਰ ਮਾਰ ਕੇ ਮਾਰਿਆ ਜਾਣਾ ਸੀ। ਕੀ ਇਹ ਬਹੁਤ ਸਖ਼ਤ ਅਤੇ ਹੱਦੋਂ ਵੱਧ ਜਾਪਦਾ ਹੈ? ਇਹ ਇੱਕ ਕੈਂਸਰ ਦੀ ਤਰ੍ਹਾਂ ਹੈ ਅਤੇ ਜ਼ਰੂਰੀ ਹੈ ਕਿ ਇੱਕ ਕੈਂਸਰ ਜਿਹੜਾ ਜਲਦੀ ਸੰਭਵ ਹੋਵੇ ਕੱਟ ਦਿੱਤਾ ਜਾਵੇ। ਪਰਮੇਸ਼ਵਰ ਸਭ ਤੋਂ ਮਹਾਨ ਵੈਦ ਹੈ ਅਤੇ ਉਹ ਆਖਦਾ ਹੈ ਕਿ ਇਹ ਕੈਂਸਰ ਜ਼ਰੂਰੀ ਹੈ ਕਿ ਕੱਟਿਆ ਜਾਵੇ। ਪਰਮੇਸ਼ਵਰ ਝੂਠੇ ਧਰਮਾਂ ਅਤੇ ਝੂਠੇ ਦੇਵਤਿਆਂ ਬਾਰੇ ਇਹੋ ਜਿਹੇ ਆਪਣੇ ਮਨ ਨੂੰ ਹੀ ਪ੍ਰਗਟ ਕਰਦਾ ਹੈ। ਇਸੇ ਕਰਕੇ ਪਰਮੇਸ਼ਵਰ ਨੇ ਇਸਰਾਇਲੀਆਂ ਵਾਸਤੇ ਇਹ ਨਿਯਮ ਠਹਿਰਾਏ, ਜੋ ਵਿਅਕਤੀ ਪ੍ਰਭੂ ਦੇ ਲੋਕਾਂ ਨੂੰ ਪਰਮੇਸ਼ਵਰ ਦੀ ਬੰਦਗੀ ਤੋਂ ਦੂਰ ਲਿਜਾਵੇ ਉਸ ਨੂੰ ਪੱਥਰ ਮਾਰ ਮਾਰ ਕੇ ਮਾਰਿਆ ਜਾਣਾ ਸੀ। ਕੁਝ ਨਰਮ ਦਿਲ ਅਤੇ ਦਿਮਾਗ ਵਾਲੇ ਲੋਕ ਇਸ ਨੂੰ ਬਹੁਤ ਸਖ਼ਤੀ ਦੱਸਦੇ ਹਨ। ਪਰ ਪਰਮੇਸ਼ਵਰ ਸਮਝਦਾ ਸੀ ਕਿ ਇਹੋ ਜਿਹੇ ਲੋਕਾਂ ਦਾ ਵਧਣਾ ਅਤੇ ਇਹਨਾਂ ਦੁਆਰਾ ਇਸਰਾਇਲ ਨੂੰ ਬੁੱਤ ਪੂਜਾ ਵਿੱਚ ਲਿਜਾਣਾ ਕਿੰਨਾ ਭਿਆਨਕ ਹੋਵੇਗਾ। ਇਸ ਦਾ ਅੰਦਾਜ਼ਾ ਆਹਾਬ ਅਤੇ ਜੈਜ਼ਬੇਲ ਦੀ ਕਹਾਣੀ ਤੋਂ ਲਗਾਇਆ ਜਾ ਸਕਦਾ ਹੈ। ਇਸੇ ਪਾਪ ਕਰਕੇ ਉੱਤਰੀ ਰਾਜ ਗੁਲਾਮੀ ਵਿੱਚ ਭੇਜਿਆ ਗਿਆ ਸੀ। ਇਹ ਭਾਵੇਂ ਬਹੁਤ ਭਿਆਨਕ ਜਾਪਦਾ ਸੀ, ਪਰ ਇਹ ਕਈ ਜਾਨਾਂ ਨੂੰ ਬਚਾਵੇਗਾ। ਜਦੋਂ ਉੱਤਰੀ ਰਾਜ ਗੁਲਾਮੀ ਵਿੱਚ ਗਿਆ ਸੀ ਤਾਂ ਕਈ ਇਸਰਾਇਲੀ ਮਾਰੇ ਗਏ ਸਨ ਅਤੇ ਕਈਆਂ ਨੂੰ ਜ਼ਾਲਮ ਅਸੀਰੀਆਂ ਗੁਲਾਮ ਬਣਾ ਕੇ ਲੈ ਗਏ ਸਨ। ਕੀ ਇਹ ਚੰਗਾ ਨਹੀਂ ਸੀ ਕਿ ਸਾਰੇ ਮਹਿਣ ਦੇ ਕਤਲ ਤੋਂ ਬਚਾਉਣ ਲਈ ਉਹ ਪਹਿਲਾਂ ਹੀ ਝੂਠੇ ਨਬੀਆਂ ਨੂੰ ਪੱਥਰ ਮਾਰ ਮਾਰ ਕੇ ਮਾਰ ਸੁੱਟਦੇ? ਪਰਮੇਸ਼ਵਰ ਦਾ ਤਰੀਕਾ ਜ਼ਿੰਦਗੀਆਂ ਨੂੰ ਬਚਾਉਣ ਅਤੇ ਬਹੁਤੇ ਲੋਕਾਂ ਦੀ ਰੱਖਿਆ ਕਰਨ ਵਾਲਾ ਹੈ। 13 ਅਧਿਆਏ ਉਸ ਦੀਆਂ 10 ਤੋਂ ਲੈ ਕੇ 18 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਉਸ ਦੇ ਮਗਰੋਂ ਸਾਰੀ ਪਰਜਾ ਦੇ ਹੱਥ, ਤੁਸੀਂ ਉਸ ਨੂੰ ਪੱਥਰਾਂ ਨਾਲ ਪਥਰਾਓ ਕਰਿਓ ਕਿ ਉਹ ਮਰ ਜਾਵੇ, ਕਿਉਂ ਜੋ ਉਹ ਤੁਹਾਨੂੰ ਤੁਹਾਡੇ ਯਹੋਵਾ ਪਰਮੇਸ਼ਵਰ ਤੋਂ ਕੁਰਾਹੇ ਪਾਉਣਾ ਚਾਹੁੰਦਾ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆ। ਸਾਰਾ ਇਸਰਾਇਲ ਸੁਣੇ ਅਤੇ ਡਰੇ, ਅਤੇ ਫਿਰ ਤੁਹਾਡੇ ਵਿੱਚ ਅਜਿਹੀ ਬੁਰਿਆਈ ਦਾ ਕੰਮ ਨਾ ਹੋਵੇ। ਜੇ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਸਣ ਲਈ ਦਿੰਦਾ ਹੈ, ਕਿ ਤੁਹਾਡੇ ਵਿੱਚੋਂ ਕਈ ਇੱਕ ਨਖਿੱਧ ਮਨੁੱਖ ਨਿਕਲੇ ਹਨ ਅਤੇ ਜਿਨ੍ਹਾਂ ਨੇ ਸ਼ਹਿਰ ਦੇ ਵਸਨੀਕਾਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦਾ, ਤਾਂ ਤੁਸੀਂ ਪੁੱਛੋ ਅਤੇ ਲੱਭੋ ਅਤੇ ਪੱਕਾ ਪਤਾ ਲਓ ਅਤੇ ਵੇਖੋ ਜੇ ਇਹ ਗੱਲ ਸੱਚੀ ਅਤੇ ਪੱਕੀ ਹੈ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ, ਤਾਂ ਤੁਸੀਂ ਉਸ ਸ਼ਹਿਰ ਦੇ ਵਸਨੀਕਾਂ ਨੂੰ ਜ਼ਰੂਰ ਤੇਗ ਦੀ ਧਾਰ ਨਾਲ ਵੱਢ ਸੁੱਟਣਾ। ਉਸ ਨੂੰ, ਉਸ ਦੇ ਵਿੱਚ ਦੀਆਂ ਸਭ ਚੀਜ਼ਾਂ ਨੂੰ, ਉਸ ਦੇ ਡੰਗਰਾਂ ਨੂੰ ਤੇਗ ਦੀ ਧਾਰ ਨਾਲ ਅਰਪਣ ਕਰ ਦੇਣਾ। ਉਸ ਦਾ ਸਾਰਾ ਹੀ ਲੁੱਟਦਾ ਮਾਲ ਉਸ ਦੇ ਚੌਂਕ ਵਿੱਚ ਇਕੱਠਾ ਕਰਕੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਹੀ ਲੁੱਟਦੇ ਮਾਲ ਨੂੰ ਜੋ ਹੋਵਾ ਪਰਮੇਸ਼ਵਰ ਲਈ ਅੱਗ ਨਾਲ ਸਾੜ ਸੁੱਟਿਓ, ਤਾਂ ਜੋ ਉਹ ਸਦਾ ਲਈ ਇੱਕ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਕਦੀ ਨਾ ਉਸਾਰਿਆ ਜਾਵੇ, ਅਤੇ ਉਸ ਹਰਾਮ ਤੋਂ ਕੋਈ ਚੀਜ਼ ਤੁਹਾਡੇ ਹੱਥ ਨਾ ਲੱਗੇ, ਤਾਂ ਜੋ ਯਹੋਵਾ ਆਪਣੇ ਕ੍ਰੋਧ ਦੀ ਸਖਤੀ ਤੋਂ ਮੁੜੇ ਅਤੇ ਤੁਹਾਡੇ ਉੱਤੇ ਰਹਿਮ ਕਰਕੇ ਦਇਆਵਾਨ ਹੋਵੇ ਅਤੇ ਤੁਹਾਨੂੰ ਵਧਾਵੇ ਜਿਵੇਂ ਉਸ ਤੁਹਾਡੇ ਪਿਓ ਦਾਦਿਆਂ ਨਾਲ ਸਹੁੰ ਖਾਧੀ ਸੀ। ਇਹ ਹੋਵੇਗਾ ਜਦ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ ਅਤੇ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਅਤੇ ਤੁਸੀਂ ਜੋ ਕੁਝ ਜੋ ਹੋਵਾ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਠੀਕ ਹੈ ਕਰੋਗੇ। ਪਰਮੇਸ਼ਵਰ ਇਹੋ ਜਿਹੇ ਲੋਕਾਂ ਲਈ ਸਜ਼ਾਏ ਮੌਤ ਦਾ ਹੁਕਮ ਦਿੰਦਾ ਹੈ ਕਈ ਵਾਰ, ਇਸ ਕਰਕੇ ਲੋਕ ਇਸ ਹੁਕਮ ਨੂੰ ਗੈਰ ਸੱਭਿਅਤਾ ਵਾਲਾ ਸਮਝਦੇ ਹਨ। ਪਰ ਮੇਰੇ ਦੋਸਤ, ਇਹ ਸਭ ਪਰਮੇਸ਼ਵਰ ਵੱਲੋਂ ਹੀ ਹੈ। ਹੁਣ ਅਸੀਂ ਪਰਮੇਸ਼ਵਰ ਦੀ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ, ਪਰ ਲੋਕ ਇਸ ਨੂੰ ਜ਼ਿਆਦਾ ਸੱਭਿਅਤ ਹੁੰਦੇ ਜਾਣਾ ਗਿਣਦੇ ਹਨ। ਇਸੇ ਕਰਕੇ ਅੱਜ ਕੱਲ੍ਹ ਰਾਤ ਦੇ ਵਕਤ ਕਈ ਸ਼ਹਿਰਾਂ ਦੀਆਂ ਗਲੀਆਂ ਵਿੱਚ ਚੱਲਣ ਨਾਲੋਂ ਕਿਸੇ ਘਣੇ ਜੰਗਲ ਵਿੱਚ ਘੁੰਮਣਾ ਜ਼ਿਆਦਾ ਸੁਰੱਖਿਅਤ ਜਾਪਦਾ ਹੈ। ਉਹਨਾਂ ਨੂੰ ਸੱਚੇ ਅਤੇ ਜ਼ਿੰਦਾ ਪਰਮੇਸ਼ਵਰ ਤੋਂ ਦੂਰ ਨਹੀਂ ਸੀ ਹੋਣਾ ਚਾਹੀਦਾ। ਜਦੋਂ ਤੱਕ ਉਹ ਪਰਮੇਸ਼ਵਰ ਦਾ ਆਗਿਆ ਪਾਲਣ ਕਰਦੇ ਰਹਿਣ, ਉਹਨਾਂ ਨੂੰ ਬਰਕਤ ਮਿਲਦੀ ਰਹੇਗੀ। ਪਰ ਫਿਰ ਵੀ ਉਹ ਉਸ ਦੀਆਂ ਆਗਿਆਵਾਂ ਦਾ ਪਾਲਣ ਕਰਨ ਵਿੱਚ ਅਸਫਲ ਰਹੇ, ਅਤੇ ਸਜ਼ਾਵਾਂ ਵੀ ਉਹਨਾਂ ਉੱਤੇ ਆਉਂਦੀਆਂ ਹੀ ਗਈਆਂ। ਇਹੋ ਹੀ ਇਹ ਸਾਰੀ ਕਹਾਣੀ ਹੈ। ਉਹਨਾਂ ਨੂੰ ਬਿਨਾਂ ਵਿਚਾਰੇ ਕਾਲੇਪਣ ਵਿੱਚ ਨਹੀਂ ਸੀ ਕੁਝ ਕਰਨਾ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੂਰੀ ਛਾਣਬੀਣ ਕਰਕੇ ਸੱਚਾਈ ਦੀ ਤਹਿ ਤੱਕ ਪਹੁੰਚਣਾ ਜ਼ਰੂਰੀ ਸੀ। ਅੱਗੇ ਪਰਮੇਸ਼ੁਰ ਆਖਦਾ ਹੈ ਕਿ ਇਹੋ ਜਿਹਾ ਸਾਰਾ ਸ਼ਹਿਰ ਨਾਸ਼ ਕੀਤਾ ਜਾਵੇ। ਇਹ ਤਾਂ ਹੋਰ ਵੀ ਜ਼ਿਆਦਾ ਸਖ਼ਤ ਹੁਕਮ ਹੈ। ਪਰ ਫਰਜ਼ ਕਰੋ ਕਿ ਜੇਕਰ ਉਸ ਸ਼ਹਿਰ ਵਿੱਚ ਕੋਈ ਇਹੋ ਜਿਹਾ ਹੋਵੇ ਜਿਸ ਨੇ ਕਿ ਬੁੱਤ ਪੂਜਾ ਨਾ ਕੀਤੀ ਹੋਵੇ, ਕੀ ਉਹ ਇਸ ਦੀ ਵਿਰੋਧਤਾ ਕਰ ਸਕਦੇ ਸਨ? ਕੀ ਜੇਕਰ ਉਹ ਸਿਰਫ ਉੱਥੇ ਬੈਠੇ ਹੀ ਹੋਣ ਅਤੇ ਉਹਨਾਂ ਨੇ ਖੁਦ ਕੀਤਾ ਕੁਝ ਵੀ ਨਾ ਹੋਵੇ? ਜੇਕਰ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਵੀ ਨਾ ਕੀਤਾ ਹੋਵੇ, ਤਦ ਵੀ ਉਹਨਾਂ ਨੂੰ ਬਾਕੀਆਂ ਦੇ ਨਾਲ ਹੀ ਸਜ਼ਾ ਮਿਲਣੀ ਸੀ। ਅੱਜ ਬਹੁਤ ਸਾਰੇ ਮਸੀਹੀ ਹਨ ਜੋ ਕਿ ਸੋਚਦੇ ਹਨ ਕਿ ਚੁੱਪ ਰਹਿਣਾ ਹੀ ਮਸੀਹੀ ਹੋਣਾ ਹੈ। ਬਹੁਤ ਸਾਰੇ ਮਸੀਹੀ ਹਨ ਜੋ ਕਿ ਕੋਈ ਵੀ ਆਪਣਾ ਪੱਖ ਕਿਸੇ ਮਹੱਤਵਪੂਰਨ ਵਿਸ਼ੇ ਬਾਰੇ ਨਹੀਂ ਲੈਂਦੇ, ਭਾਵੇਂ ਸੱਚਾਈ ਵੀ ਉਦੋਂ ਦਾਅ 'ਤੇ ਲੱਗੀ ਹੋਵੇ। ਆਪ ਨੇ ਪੁਰਾਣੀ ਕਹਾਵਤ ਜ਼ਰੂਰੀ ਸੁਣੀ ਹੋਵੇਗੀ ਕਿ ਸ਼ਾਂਤ ਹੋਣਾ ਸੁਨਹਿਰਾ ਹੈ। ਪਰ ਕਈ ਵਾਰ ਮੇਰੇ ਦੋਸਤੋ, ਜਦੋਂ ਕੋਈ ਪੱਖ ਨਾ ਲਿਆ ਜਾਵੇ ਇਹ ਪੀਲਾ ਵੀ ਹੋ ਜਾਂਦਾ ਹੈ ਜੇਕਰ ਅਸੀਂ ਚੁੱਪ ਵੱਟ ਰੱਖੀਏ। ਅੱਜ ਗਿਣਤੀ ਨੂੰ, ਘੱਟ ਗਿਣਤੀ ਨੂੰ ਉਸ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਜੋ ਕਿ ਗਲਤ ਹੋਵੇ। ਇਹੋ ਸ਼ਹਿਰ ਦਾ ਸਭ ਕੁਝ ਨਾਸ਼ ਕਰਨ ਦਾ ਹੁਕਮ ਪਰਮੇਸ਼ਵਰ ਨੇ ਦਿੱਤਾ ਸੀ। ਇਸ ਦੇ ਨਾਲ ਹੀ ਅਸੀਂ ਹੁਣ 14 ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਇਸ ਅਧਿਆਏ ਦਾ ਮੁੱਖ ਵਿਸ਼ਾ ਇਸਰਾਇਲ ਦੇ ਭੋਜਨ ਦੇ ਸ਼ੁੱਧ ਅਤੇ ਅਸ਼ੁੱਧ ਹੋਣ ਨਾਲ ਸੰਬੰਧਿਤ ਜਾਣਕਾਰੀ ਦਿੰਦਾ ਹੈ। ਭਾਵੇਂ ਲੇਵੀਆਂ ਦੀ ਪੋਥੀ ਦੇ 11 ਅਧਿਆਏ ਅਤੇ ਵਿਵਸਥਾ ਸਾਰ ਦਾ 12 ਅਧਿਆਏ ਪਰਮੇਸ਼ਵਰ ਦੇ ਲੋਕਾਂ ਦੇ ਭੋਜਨ ਨਾਲ ਸੰਬੰਧਿਤ ਹੈ, ਪਰ ਇਸ 14 ਅਧਿਆਏ ਵਿੱਚ ਇਸ ਨਾਲ ਸੰਬੰਧਿਤ ਦਿੱਤੀਆਂ ਹਦਾਇਤਾਂ ਹੋਰ ਵੀ ਵਧੇਰੇ ਸਾਫ਼ ਤੌਰ 'ਤੇ ਦੱਸੀਆਂ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਲੇਵੀਆਂ ਦੀ ਪੋਥੀ ਵਿੱਚ ਦਿੱਤੀਆਂ ਭੋਜਨ ਨਾਲ ਸੰਬੰਧਿਤ ਨਿਯਮਾਂ ਨੂੰ ਹੁਣ ਉਜਾੜ ਦੀ 40 ਸਾਲਾਂ ਦੀ ਯਾਤਰਾ ਦੇ ਦੌਰਾਨ ਹੁਣ ਪਰਖਿਆ ਜਾ ਚੁੱਕਾ ਸੀ। ਅਸੀਂ ਦੇਖਦੇ ਹਾਂ ਕਿ 14 ਅਧਿਆਏ ਉਸ ਦੀ 1 ਅਤੇ 2 ਆਇਤਾਂ ਵਿੱਚ ਗੈਰ ਕੌਮਾਂ ਦੀਆਂ ਰੀਤਾਂ ਨੂੰ ਮਨ੍ਹਾ ਕੀਤਾ ਗਿਆ ਹੈ। ਇੱਥੇ ਵਚਨ ਹਨ ਕਿ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਪੁੱਤਰ ਹੋ, ਨਾ ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਘਾਇਲ ਕਰਿਓ, ਨਾ ਆਪਣੇ ਭਰਵੱਟਿਆਂ ਦਾ ਭਦਣ ਕਰਾਇਓ, ਕਿਉਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਇੱਕ ਪਵਿੱਤਰ ਪਰਜਾ ਹੋ, ਅਤੇ ਯਹੋਵਾ ਨੇ ਤੁਹਾਨੂੰ ਚੁਣਿਆ ਹੈ ਕਿ ਤੁਸੀਂ ਪ੍ਰਿਥਵੀ ਦੀਆਂ ਸਾਰੀਆਂ ਉਮਤਾਂ ਵਿੱਚੋਂ ਉਸ ਦੀ ਇੱਕ ਅਨੋਖੀ ਉਮਤ ਹੋਵੇ। ਇਹ ਉਸ ਸਮੇਂ ਦੀਆਂ ਗੈਰ ਕੌਮਾਂ ਦੀਆਂ ਰੀਤਾਂ ਸਨ। ਇਸੇ ਨੂੰ ਅਸੀਂ ਅੱਜ ਵੀ ਸੰਸਾਰ ਦੇ ਕਈ ਕਬੀਲਿਆਂ ਦੁਆਰਾ ਆਪਣੇ ਭਰਵੱਟਿਆਂ ਦੇ ਭਦਣ ਕਰਾਉਣ ਲਈ ਅਪਣਾਇਆ ਹੋਇਆ ਦੇਖਦੇ ਹਾਂ। ਇਹ ਉਹਨਾਂ ਦੇ ਧਰਮ ਅਤੇ ਉਹਨਾਂ ਦੀ ਪੂਜਾ ਦਾ ਇੱਕ ਭਾਗ ਸੀ, ਪਰ ਪਰਮੇਸ਼ਵਰ ਦੇ ਲੋਕਾਂ ਨੂੰ ਅਜਿਹਾ ਕਰਨ ਦੀ ਕੁਝ ਵੀ ਮਨਾਹੀ ਦਿੱਤੀ ਗਈ ਸੀ। ਜੋ ਭੋਜਨ ਦੀ ਸੂਚੀ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ ਇਹ ਇੱਕ ਧਾਰਮਿਕ ਰਸਮ ਰਿਵਾਜ਼ ਤੋਂ ਬਹੁਤ ਵੱਧ ਕੇ ਸੀ। ਅਸਲ ਵਿੱਚ ਇਸ ਦੀ ਪਾਲਣਾ ਕਰਨ ਵਿੱਚ ਇੱਕ ਜਿਸਮਾਨੀ ਲਾਭ ਸੀ। ਇਹ ਕਈ ਸਦੀਆਂ ਤੱਕ ਪਰਖਿਆ ਜਾ ਚੁੱਕਾ ਸੀ। ਜਦੋਂ ਕਈ ਸਾਲ ਪਹਿਲਾਂ ਯੂਰਪ ਦੇ ਇਲਾਕੇ ਵਿੱਚ ਮਹਾਮਾਰੀ ਫੈਲੀ ਸੀ ਤਾਂ ਇਸ ਨੇ ਯਹੂਦੀ ਜਨਸੰਖਿਆ ਨੂੰ ਛੋਇਆ ਤੱਕ ਨਹੀਂ ਸੀ, ਜਦੋਂ ਕਿ ਹੋਰ ਕੌਮਾਂ ਦੀ ਆਬਾਦੀ ਦਾ ਇੱਕ ਵੱਡਾ ਭਾਗ ਨਾਸ਼ ਹੋ ਗਿਆ ਸੀ। ਇਸ ਕਰਕੇ ਲੋਕ ਯਹੂਦੀਆਂ ਨੂੰ ਇਸ ਮਹਾਂਮਾਰੀ ਲਈ ਦੋਸ਼ੀ ਠਹਿਰਾਉਣ ਲੱਗ ਪਏ ਸਨ। ਪਰ ਉਹਨਾਂ ਦਾ ਸੰਬੰਧ ਇਸ ਮਹਾਂਮਾਰੀ ਨਾਲ ਜ਼ਰਾ ਜਿੰਨਾ ਵੀ ਨਹੀਂ ਸੀ, ਪਰ ਉਹਨਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਆਦਤਾਂ ਨੇ ਹੀ ਉਹਨਾਂ ਨੂੰ ਉਸ ਮਹਾਂਮਾਰੀ ਤੋਂ ਬਚਾ ਰੱਖਿਆ ਸੀ। ਅੱਜ ਕੱਲ੍ਹ ਹਰ ਕੋਈ ਨਿਯਮਤ ਭੋਜਨ ਵਿੱਚ ਦਿਲਚਸਪੀ ਰੱਖਦਾ ਹੈ, ਪਰ ਪਰਮੇਸ਼ਵਰ ਨੇ ਇਸ ਤਰ੍ਹਾਂ ਦੇ ਭੋਜਨ ਨਾਲ ਸੰਬੰਧਿਤ ਨਿਯਮਾਂ ਲਈ ਆਪ ਲਈ ਅਤੇ ਮੇਰੇ ਲਈ ਇਹ ਨਹੀਂ ਦਿੱਤੇ ਹਨ। ਜਿੱਥੋਂ ਤੱਕ ਸਾਡਾ ਸੰਬੰਧ ਪਰਮੇਸ਼ਵਰ ਨਾਲ ਹੈ, ਚਾਹੇ ਅਸੀਂ ਮਾਸ ਖਾਂਦੇ ਹਾਂ ਜਾਂ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਫਿਰ ਵੀ ਜੇਕਰ ਆਪ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਤਾਂ ਹੋ ਸਕਦਾ ਹੈ ਕਿ ਆਪ ਇਸ ਸੰਸਾਰ ਵਿੱਚ ਕੁਝ ਲੰਬਾ ਅਰਸਾ ਰਹਿ ਸਕੋ, ਅਤੇ ਜੇਕਰ ਆਪ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰੋ ਤਾਂ ਹੋ ਸਕਦਾ ਹੈ ਕਿ ਇਹ ਆਪ ਨੂੰ ਜ਼ਰਾ ਜਲਦੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚਾ ਦੇਣ। ਹੁਣ ਉਹ ਸਾਫ਼ ਸਾਫ਼ ਦੱਸਦਾ ਹੈ ਕਿ ਕਿਹੜੇ ਕਿਹੜੇ ਜਾਨਵਰ ਭੋਜਨ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਕਿਹੜੇ ਕਿਹੜੇ ਬਾਹਰ ਰੱਖੇ ਗਏ ਹਨ। 3 ਤੋਂ ਲੈ ਕੇ 6 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਤੁਸੀਂ ਕਿਸੇ ਘਣਾਉਣੀ ਚੀਜ਼ ਨੂੰ ਨਾ ਖਾਓ। ਜਿਹੜਾ ਜਾਨਵਰਾਂ ਨੂੰ ਤੁਸੀਂ ਖਾ ਸਕਦੇ ਹੋ ਉਹ ਇਹ ਹਨ, ਅਥਵਾ ਬਲਦ, ਭੇਡ ਅਤੇ ਬੱਕਰੀ, ਹਰਨ, ਚਿਕਾਰਾ, ਲਾਲ ਹਰਨ, ਬਣ ਬੱਕਰਾ, ਸਾਂਬਰ, ਜੰਗਲੀ ਸਾਨ ਅਤੇ ਪਹਾੜੀ ਭੇਡ, ਅਤੇ ਪਸ਼ੂਆਂ ਵਿੱਚੋਂ ਹਰ ਇੱਕ ਪਸ਼ੂ ਜਿਹਦੇ ਖੁਰ ਪਾਟੇ ਹੋਏ ਅਰਥਾਤ ਖੁਰਾਂ ਦੇ ਦੋ ਵੱਖ ਵੱਖ ਹਿੱਸੇ ਹੋਣ ਅਤੇ ਉਗਾਲੀ ਕਰਨ ਵਾਲਾ ਹੋਵੇ ਉਹ ਤੁਸੀਂ ਖਾਇਓ। ਜੋ ਜਾਨਵਰ ਉਹ ਖਾ ਸਕਦੇ ਹਨ ਉਹ ਸ਼ੁੱਧ ਜਾਨਵਰ ਸਨ। ਇਹਨਾਂ ਸ਼ੁੱਧ ਜਾਨਵਰਾਂ ਦੀ ਪਛਾਣ ਦੇ ਦੋ ਚਿੰਨ੍ਹ ਸਨ। ਇਹ ਚਿੰਨ੍ਹ ਵੀ ਸਾਨੂੰ ਰੂਹਾਨੀ ਸਬਕ ਸਿਖਾਉਂਦੇ ਹਨ। ਇਹੋ ਜਿਹੇ ਜਾਨਵਰ ਦਾ ਖੁਰ ਪਾਟਾ ਹੋਇਆ ਜਾਂ ਦੋ ਵੱਖ ਵੱਖ ਹਿੱਸੇ ਹੋਣੇ ਚਾਹੀਦੇ ਸਨ। ਇਹ ਇੱਕ ਵਿਸ਼ਵਾਸੀ ਦੀ ਚਾਲ ਦੀ ਨਿਸ਼ਾਨੀ ਹੈ। ਇਹ ਇੱਕ ਵੱਖਰੇ ਜੀਵਨ ਦਾ ਜ਼ਿਕਰ ਕਰਦੀ ਹੈ। ਅੱਜ ਮਸੀਹੀ ਵਿਵਹਾਰ ਵਿੱਚ ਕਈ ਪ੍ਰਕਾਰ ਦੀਆਂ ਵਿਧੀਆਂ ਨੂੰ ਜੋੜਿਆ ਜਾਂਦਾ ਹੈ। ਇਹੋ ਜਿਹੇ ਲੋਕ ਵੀ ਹਨ ਜੋ ਕਿ ਆਪਣੇ ਆਪ ਨੂੰ 10 ਹੁਕਮਾਂ ਤੱਕ ਸੀਮਤ ਨਹੀਂ ਕਰਦੇ, ਪਰ ਇਸ ਨਾਲ 25 ਹੋਰ ਵਿਧੀਆਂ ਨੂੰ ਜੋੜ ਲੈਂਦੇ ਹਨ ਅਤੇ ਉਹ ਇਹਨਾਂ ਦੁਆਰਾ ਜਿਉਂਦੇ ਹਨ। ਮੇਰਾ ਇਹ ਵਿਸ਼ਵਾਸ ਨਹੀਂ ਕਿ ਪਾਟੇ ਹੋਏ ਖੁਰ ਦੁਆਰਾ ਪਰਮੇਸ਼ਵਰ ਇਹ ਦਰਸਾ ਰਿਹਾ ਹੈ। ਖੁਰ ਦੇ ਵੱਖ ਵੱਖ ਹੋਣ ਤੋਂ ਭਾਵ ਬਿਲਕੁਲ ਵੱਖ ਵੱਖ ਹੋਣਾ ਜਾਂ ਅੱਗੇ ਵੱਖ ਵੱਖ ਹੋ ਕੇ ਪਿੱਛੇ ਕਿਸੇ ਹੋਰ ਇੱਕ ਭਾਗ ਨਾਲ ਇਕੱਠੇ ਜੁੜਨ ਤੋਂ ਵੀ ਹੋ ਸਕਦਾ ਹੈ। ਵੱਖਰੇਵੇਂ ਬਾਰੇ ਵੀ ਇਹ ਸੱਚ ਹੋ ਸਕਦਾ ਹੈ। ਕੋਈ ਕਿਸੇ ਚੀਜ਼ ਤੋਂ ਵੀ ਵੱਖ ਹੋ ਸਕਦਾ ਹੈ ਅਤੇ ਕਿਸੇ ਲਈ ਵੀ ਵੱਖ ਹੋ ਸਕਦਾ ਹੈ। ਮਹੱਤਵਪੂਰਨ ਗੱਲ ਕਿਸੇ ਖਾਸ ਕੰਮਾਂ ਜਾਂ ਆਦਤਾਂ ਤੋਂ ਵੱਖ ਹੋਣ ਦੀ ਨਹੀਂ, ਪਰ ਇਹ ਤਾਂ ਮਸੀਹ ਲਈ ਅੱਡ ਹੋਣ ਦੀ ਹੈ। ਜਦੋਂ ਆਪ ਮਸੀਹ ਲਈ ਅੱਡ ਕੀਤੇ ਜਾਂਦੇ ਹੋ, ਉਸ ਨਾਲ ਜੁੜ ਜਾਂਦੇ ਹੋ, ਤਾਂ ਤੁਸੀਂ ਚਾਲ ਵਿੱਚ ਇੱਕ ਮੂਲ ਤਬਦੀਲੀ ਵੀ ਤੁਹਾਡੀ ਚਾਲ ਵਿੱਚ ਲਿਆਂਦੀ ਜਾਵੇਗੀ। ਸ਼ੁੱਧ ਜਾਨਵਰ ਦੀ ਦੂਸਰੀ ਨਿਸ਼ਾਨੀ ਉਗਾਲੀ ਕਰਨ ਤੋਂ ਸੀ। ਇਸ ਤੋਂ ਆਤਮਕ ਸਬਕ ਇਹ ਮਿਲਦਾ ਹੈ ਕਿ ਸਾਨੂੰ ਪਰਮੇਸ਼ਵਰ ਦੇ ਵਚਨ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਮੁਬਾਰਕ ਹੈ ਉਹ ਜੋ ਪਰਮੇਸ਼ਵਰ ਦੇ ਵਚਨ ਵਿੱਚ ਆਨੰਦ ਮਾਣਦਾ ਅਤੇ ਉਸ ਉੱਤੇ ਵਿਚਾਰ ਕਰਦਾ ਹੈ। ਮਨਨ ਜਾਂ ਮੈਡੀਟੇਸ਼ਨ ਸ਼ਬਦ ਤੋਂ ਭਾਵ ਉਗਾਲੀ ਕਰਨ ਤੋਂ ਹੀ ਹੈ। ਇਸ ਦੀ ਉਦਾਹਰਣ ਇੱਕ ਗਾਂ ਦੇ ਵਿਸ਼ਾਲ ਪੇਟ ਤੋਂ ਮਿਲਦੀ ਹੈ। ਜਦੋਂ ਸਵੇਰੇ ਘਾਹ ਚੁਗਦੀ ਹੈ ਤਾਂ ਇਹ ਉਸਦੇ ਪੇਟ ਦੇ ਇੱਕ ਹਿੱਸੇ ਵਿੱਚ ਹੀ ਜਮ੍ਹਾਂ ਹੁੰਦਾ ਜਾਂਦਾ ਹੈ। ਫਿਰ ਦਿਨ ਦੇ ਦੁਪਹਿਰ ਦੀ ਗਰਮੀ ਦੇ ਦੌਰਾਨ ਉਹ ਕਿਸੇ ਦਰਖਤ ਦੀ ਛਾਂ ਹੇਠ ਬੈਠ ਕੇ ਜਾਂ ਖੜ੍ਹ ਕੇ ਉਗਾਲੀ ਕਰਦੀ ਹੈ ਅਤੇ ਇਸ ਨਾਲ ਉਸਦਾ ਸਵੇਰ ਦਾ ਖਾਧਾ ਹੋਇਆ ਘਾਹ ਉਸਦੇ ਪੇਟ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਤਬਦੀਲ ਹੋ ਜਾਂਦਾ ਹੈ। ਉਗਾਲੀ ਤੋਂ ਭਾਵ ਘਾਹ ਨੂੰ ਦੁਬਾਰਾ ਚਬਾਉਣ ਤੋਂ ਹੈ। ਇਹੋ ਹੀ ਸਾਨੂੰ ਪਰਮੇਸ਼ਵਰ ਦੇ ਵਚਨ ਨਾਲ ਕਰਨਾ ਚਾਹੀਦਾ ਹੈ। ਸਾਨੂੰ ਇਸ ਨੂੰ ਵਾਰ ਵਾਰ ਪੜ੍ਹ ਕੇ ਉਸ ਉੱਤੇ ਮੰਨਣ ਕਰਨਾ ਚਾਹੀਦਾ ਹੈ। ਅਸ਼ੁੱਧ ਜਾਨਵਰ ਵਿੱਚ ਇਹ ਦੋ ਚਿੰਨ੍ਹ ਨਹੀਂ ਸੀ ਪਾਏ ਜਾਂਦੇ। ਕੁਝ ਉਗਾਲੀ ਕਰਦੇ ਸਨ ਪਰ ਉਹਨਾਂ ਦੇ ਖੁਰ ਨਹੀਂ ਸੀ ਪਾਟੇ ਹੋਏ। ਸੂਰ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਉਹ ਉਗਾਲੀ ਨਹੀਂ ਕਰਦਾ। ਇਹ ਜਾਨਵਰ ਅਸ਼ੁੱਧ ਠਹਿਰਾਏ ਗਏ ਸਨ ਅਤੇ ਇਹ ਖਾਧੇ ਨਹੀਂ ਸੀ ਜਾਣੇ। 9 ਅਤੇ 10 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਇਹਨਾਂ ਸਾਰਿਆਂ ਵਿੱਚੋਂ ਜਿਹੜੇ ਪ੍ਰਾਣੀ ਹਨ ਜਿਹੜੇ ਪਾਣੀ ਵਿੱਚ ਹਨ ਤੁਸੀਂ ਖਾਇਓ, ਜਿਹਦੇ ਪਰ ਅਤੇ ਚਾਨੇ ਹੋਣ ਤੁਸੀਂ ਖਾਇਓ, ਜਿਹਦੇ ਪਰ ਅਤੇ ਚਾਨੇ ਨਾ ਹੋਣ ਉਹ ਤੁਸੀਂ ਨਾ ਖਾਓ, ਉਹ ਤੁਹਾਡੇ ਲਈ ਅਸ਼ੁੱਧ ਹਨ। ਜੋ ਪਾਣੀ ਵਿੱਚ ਰਹਿਣ ਵਾਲੇ ਜਾਨਵਰ ਖਾਧੇ ਜਾ ਸਕਦੇ ਸਨ ਉਹਨਾਂ ਦੀ ਪਛਾਣ ਵੀ ਦੋ ਚਿੰਨ੍ਹਾਂ ਦੁਆਰਾ ਹੋ ਸਕਦੀ ਸੀ। ਇਹ ਨਿਸ਼ਾਨ ਉਹਨਾਂ ਦੇ ਪਰ ਅਤੇ ਚਾਨੇ ਸੀ। ਇਸ ਤੋਂ ਬਾਅਦ ਸ਼ੁੱਧ ਅਤੇ ਅਸ਼ੁੱਧ ਪੰਛੀਆਂ ਦੀ ਸੂਚੀ ਹੈ। ਬਹੁਤ ਸਾਰੇ ਲੋਕ ਹਨ ਜੋ ਕਿ ਆਪਣੇ ਆਪ ਨੂੰ ਮੂਸਾ ਦੀ ਸ਼ਰ੍ਹਾ ਦੇ ਅਧੀਨ ਕਰ ਰਹੇ ਹਨ ਅਤੇ ਉਹ ਸੂਰ ਦਾ ਮਾਸ ਨਾ ਖਾਣ ਬਾਰੇ ਬਹੁਤ ਕੁਝ ਜਾਣਦੇ ਹਨ। ਜਦੋਂ ਉਹ ਸੂਰ ਦਾ ਮੀਟ ਖਾਣ ਬਾਰੇ ਨੁਕਸ ਛਾਂਟਦੇ ਹਨ ਤਾਂ ਮੈਂ ਉਹਨਾਂ ਨੂੰ 11 ਅਤੇ 12 ਆਇਤਾਂ ਦੇ ਇਹਨਾਂ ਵਚਨਾਂ ਨੂੰ ਯਾਦ ਕਰਾਉਂਦਾ ਹਾਂ। ਲਿਖਿਆ ਹੋਇਆ ਹੈ, ਪਰ ਇਹ ਉਹ ਹਨ ਜਿਨ੍ਹਾਂ ਨੂੰ ਤੁਸੀਂ ਨਾ ਖਾਇਓ, ਅਰਥਾਤ ਉਕਾਬ, ਹੱਡਖੋਰ, ਸਮੁੰਦਰੀ ਉਕਾਬ, ਇਲ, ਲਗੜ ਔਰ ਗਿੱਧ ਉਸ ਦੀ ਜਿਣਸ ਅਨੁਸਾਰ। ਅਸੀਂ ਦੇਖਦੇ ਹਾਂ ਜੋ ਪਾਣੀ ਵਿੱਚ ਰਹਿਣ ਵਾਲੇ ਜਾਨਵਰ ਖਾਧੇ ਜਾ ਸਕਦੇ ਸਨ ਉਹਨਾਂ ਦੀ ਪਛਾਣ ਵੀ ਦੋ ਚਿੰਨ੍ਹਾਂ ਦੁਆਰਾ ਹੋ ਸਕਦੀ ਸੀ। ਉਹ ਸੂਰ ਦਾ ਮਾਸ ਖਾਣਾ ਤਾਂ ਬੁਰਾ ਸਮਝਦੇ ਹਨ ਪਰ ਹੱਡਖੋਰ ਅਤੇ ਸਮੁੰਦਰੀ ਉਕਾਬ ਬਾਰੇ ਕੁਝ ਵੀ ਜਾਣਦੇ ਤੱਕ ਨੇ। ਸੋ ਚੰਗਾ ਹੈ ਜੇਕਰ ਉਹ ਲੇਵੀਆਂ ਦੀ ਪੋਥੀ ਦੇ 11 ਅਧਿਆਏ ਅਤੇ ਇਸ ਵਿਵਸਥਾ ਸਾਰ ਦੀ ਪੋਥੀ ਦੇ 14 ਅਧਿਆਏ ਦੀਆਂ 11 ਅਤੇ 12 ਆਇਤਾਂ ਦੇ ਜਾਨਵਰਾਂ ਨੂੰ ਵੀ ਜਾਣਨ। ਇਸ ਤੋਂ ਬਾਅਦ ਦਸਵੰਦ ਸੰਬੰਧੀ ਨਿਯਮ ਇਸ ਪ੍ਰਕਾਰ ਹਨ ਅਤੇ ਇਸ ਨੂੰ 22 ਤੋਂ ਲੈ ਕੇ 25 ਆਇਤਾਂ ਵਿੱਚ ਇਸ ਪ੍ਰਕਾਰ ਵਰਣਨ ਕੀਤਾ ਗਿਆ ਹੈ। ਤੁਸੀਂ ਜ਼ਰੂਰ ਆਪਣੇ ਬੀਜ ਦੀ ਸਾਰੀ ਪੈਦਾਵਾਰ ਦਾ ਜਿਹੜੀ ਖੇਤ ਵਿੱਚੋਂ ਵਰੇ ਦੀ ਵਰੇ ਨਿਕਲਦੀ ਹੈ ਦਸਵੰਦ ਦਿਓ। 25 ਆਇਤ ਵਿੱਚ ਵਚਨ ਹਨ, ਤਦ ਤੁਸੀਂ ਉਹਨੂੰ ਚਾਂਦੀ ਨਾਲ ਬਦਲ ਕੇ ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਮੰਨ ਲਓ ਅਤੇ ਉਸ ਸਥਾਨ ਨੂੰ ਜਾਓ ਜਿਹੜੇ ਯਹੋਵਾ ਤੁਹਾਡਾ ਪਰਮੇਸ਼ਵਰ ਚੁਣੇਗਾ। ਜੇਕਰ ਲੋਕ ਪਰਮੇਸ਼ਵਰ ਦੀ ਸੇਵਾ ਕਰਨ ਤਾਂ ਪਰਮੇਸ਼ਵਰ ਉਹਨਾਂ ਨੂੰ ਭੌਤਿਕ ਵਰਕਤਾਂ ਦੇਣ ਦਾ ਵਾਅਦਾ ਕਰਦਾ ਹੈ। ਅੱਗੇ ਅਸੀਂ 25 ਅਤੇ 26 ਆਇਤਾਂ ਦੇ ਵਿੱਚ ਵੀ ਇਸ ਖਾਸ ਦਾਵਤ ਨੂੰ ਦੇਖਦੇ ਹਾਂ। ਜੇਕਰ ਉਹ ਅੰਦਰ ਜਾਂ ਮੰਦਰ ਤੋਂ ਕਾਫ਼ੀ ਦੂਰ ਰਹਿੰਦੇ ਹੋਣ ਜਿਸ ਕਰਕੇ ਉਹ ਆਪਣੀ ਜ਼ਮੀਨ ਦੀ ਉਪਜ ਅਤੇ ਜਾਨਵਰਾਂ ਦਾ ਦਸਵੰਧ ਮੰਦਰ ਵਿੱਚ ਨਿਆ ਲਿਆ ਸਕਦੇ ਹੋਣ ਤਾਂ ਉਹ ਉਸ ਨੂੰ ਵੇਚ ਕੇ ਪੈਸੇ ਵਿੱਚ ਬਦਲ ਸਕਦੇ ਸਨ ਅਤੇ ਉੱਥੇ ਪਹੁੰਚ ਕੇ ਯਹੋਵਾਹ ਲਈ ਆਪਣੀ ਭੇਂਟ ਖਰੀਦ ਸਕਦੇ ਸਨ। ਜੇਕਰ ਵਿਵਸਥਾ ਨੂੰ ਗੌਰ ਨਾਲ ਘੋਖਿਆ ਜਾਵੇ ਤਾਂ ਉਹ ਅਸਲ ਵਿੱਚ 3 ਦਸਵੰਧ ਦਿੰਦੇ ਸਨ, ਜਿਸ ਤੋਂ ਭਾਵ 10% ਤੋਂ ਨਾ ਹੋ ਕੇ 30% ਸੀ। ਦਸਵੰਧ ਤਾਂ ਸਿੱਧਾ ਮੰਦਰ ਵਿੱਚ ਜਾਂਦਾ ਸੀ, ਪਰ 3 ਸਾਲਾਂ ਦੇ ਅੰਤ ਵਿੱਚ ਵੀ ਇਹ ਦਸਵੰਧ ਦਿੱਤਾ ਜਾਂਦਾ ਸੀ। ਪਰਮੇਸ਼ਵਰ ਦੀ ਇਹ ਖਾਹਿਸ਼ ਸੀ ਕਿ ਜੋ ਲੇਵੀ ਕੌਮ ਦੀ ਰੂਹਾਨੀ ਸੇਵਾ ਕਰਦੇ ਹਨ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਇਸ ਦੇ ਨਾਲ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਪਰਮੇਸ਼ਵਰ ਗਰੀਬਾਂ ਅਤੇ ਕੰਗਾਲਾਂ ਦਾ ਵੀ ਧਿਆਨ ਰੱਖਦਾ ਹੈ। ਪਰਮੇਸ਼ਵਰ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।